بابا بسے دے گرام بکالے بن گر سنگت سکل سنڈالے یہ وطن کا اس وطن لے کے پکھنڈیاں دی منڈی لگی بکالے دے اندر ستگرو سچے پاتشاہ جوتی جوت سمائے ایک پرسنگ آپ جی ڈاڈی سنگھ صاحبان سما رہے سن کہ پچھلی کوتا دے وچ بڑا سونا پکھنڈ دا کھنڈن کر کے گرو نال جوڑن دی گل یہ اج بھی جو ورت رہی ہے کیوں لگتا سی بھی ورتمان سمے دی کوتا ہے سی پاویں اس ویلے نال سمبندھت اتحاد دے پر لگتا یوں سی کیونکہ سما ایسا آ گیا کل جو سکھ نہ دس ہے کوئی اج کوئی سکھ گاؤں کا تیار ہی نہیں وہ کہنے کوئی نہ کوئی ڈگری تو ہوگی میرے کو کچھ تو کچھ کرو مینو کل جو سکھ نہ دس ہے کوئی سب کوئی گرو کہا ہے گرو والی بھاونا جاگرت ہو گئی گرو سڈا کیول ایک ہی ہے پرگٹ گران کی دے کہہ گتی گر آپن میں خالصے دینا دتی روپ ستگر گرو گرنتھا بولن ستگر سبد سمپاخن نام گوبند کیرتن سنتھا کتے حضور دے اپنے بچن گرو درش جی دیکھنا سری گرنتھ درسائے بات کرن گر سوچ ہے پڑھا گرنتھ من لائے ایسی امرت وطن کیتے کہ آؤ ایسے ستگرو دے جو امرت بچن بات کرن گرسوں چاہے جڑا سکھ گرو گوبند سنگھ صاحب کہندے میرے نال گل کرنی چاہندا ہے میرے نال وچار سانجھے کرنے چاہندا ہے تو مہاراج کہندے پڑھا گرنتھ من لائے پھر من لا کے ارتھ سنے گرو گرنتھ صاحب دی بانی گرو دے نال سدھیاں گلاں کرنیاں اج سڈے یہ بھی سوچ کھڑی ہو گئی جی بانی پڑھن دا کوئی لابھ نہیں جو بانی کہندی ہے وہ کرو بانی پڑھن دی گل آپ نے دیہ چورو پر پانی تہ نندا جے گنگا پانی تی گرو پیارے ہو یہ گل یاد رکھنی جے تن بانی وسر جائے جو پکا روگی بلنا ای بلکا جی میں کوڑی بل پڑے پکا رو کوڑ دا سکھ تو سکھ ہی نہ رہا جب بانی تو پھٹ گیا بانی تے بانا سکھ دی پہچان بانی بانا پنچ پچھانو سنگھ نام کس پنچھی جانو پہلے بانی پھر بانا بانی پہلے بانا بعد وچ ہے سو آؤ ستگرو بخشش کرن اج لاماں دے پاٹھ دی سمارتی ہونی ہے چوتھی لاکھ گرو رام داس مہاراج ساکشات گرو رام داس دی آواز سن رہے ہیں اسی یہ گرو دی اپنی آواز ہے تے آ سنگت گرو دا اپنا روپ ہے اس لیے گرو حاضر ہے جی دے اندر نشچے ہے اُدے لیے حاضر ہے اس لیے بھائی جی نوں نشچے ہی نہیں ہے تے اُدے واسطے پرماتما بھی نہیں ہے ستگرو سجے پاتشاہ بخشش کرن آؤ مندر تے اکاگر کرو گرو رام داس مہاراج سچے پاتشاہ اس غریب جس دیا برہم نے پھیرے کراؤن تو انکار کیتا تے ستگرو آپ دا کارج نے پرجا دیا تے دوسرا جگیاسو جو گیان دی پراپتی والا ہے تے انہوں اخیرلی جڑی منزل ہے تریا پر جو ہے جنوں دو ناماں دے نال پکار ہوندا ہے چوتھا پد بھی کہندے ہیں تین بیاپے جگت کو تریا پاوے کوئے نانک سنت نرمل پائے جن من وسیا سوئے ہو جاؤ گا انہوں سپت بھومکا بھی کہندے ہیں ستویں بھومکا جنہاں دی ترتیب دھرم شاستراں وچ جویں لاماں دے پاٹھ وچ پہلی لاو تو شروع ہوئی ہے سبچھا پہلی سی پیرنا تنو مانسا جی دے تیسری لام دے دوپہرے آپ جی نے دو بجے ارتھ سنے نا تے چوتھی لاو شام دے سمے آپ جی سن جا رہے سبچھا سبچارنا یہ دوجی ہے تنو مانسا تیسری ہے ستواں پات جی دی ہن گل ہون لگی یہ چوتھی ہے تے اسن سخت یہ پنجویں ہے پدارتھ بھاگنی یہ چھویں ہے تریا یہ ستویں ہے ਜਦੋਂ ਅਸੀਂ ਇਹਨਾਂ ਗਿਆਨ ਦੀਆਂ ਭੂਮਿਕਾ ਨੂੰ ਨਹੀਂ ਪੜਿਆ, ਇਹਨਾਂ ਨੂੰ ਵਿਚਾਰਿਆ ਨਹੀਂ, ਮਨੁੱਖਾ ਸਰੀਰ ਖਤਮ ਹੁੰਦਾ ਜਾ ਰਿਹਾ ਹੈ, ਇਹ ਭੂਮਿਕਾ ਤੇ ਪਹੁੰਚਣਾ ਤਾਂ ਇੱਕ ਪਾਸੇ ਰਿਹਾ, ਮੈਨੂੰ ਤਾਂ ਐਵੇਂ ਲੱਗਦਾ ਕਿ ਆਪਾਂ ਤਾਂ ਰਸਤੇ ਵੀ ਨਹੀਂ ਪਏ ਹੈ, ਜਿਵੇਂ ਕਿਸੇ ਹੋਰ ਵਾਸਤੇ ਹੁੰਦਾ। ਇਸ ਭੂਮਿਕਾ ਦੀ ਗੱਲ ਦੂਸਰੇ ਅਰਥਾਂ ਵਿੱਚ ਆਏਗੀ। ਆਓ ਜੋ ਪਹਿਲਾ ਸਰਲ ਅਰਥ ਹੈ, ਬਿਲਕੁਲ ਅਣਜਾਣ ਤੋਂ ਅਣਜਾਣ ਬੀਜੀ ਨੂੰ ਸਮਝ ਲੈਣ, ਲਾਵਾਂ ਕੇਵਲ ਬੱਚੇ ਬੱਚੀ ਦਾ ਵਿਆਹ ਨਹੀਂ ਹੈ, ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਗੁਰੂ ਰਾਮਦਾਸ ਮਹਾਰਾਜ ਨੇ ਸਾਨੂੰ ਸੰਸਾਰਕ ਔਰ ਪਰਿਵਾਰਕ ਕਾਰਜਾਂ ਨੂੰ ਸਫਲੇ ਕਰਨ ਵਾਸਤੇ ਇੱਕੋ ਹੀ ਬਾਣੀ ਉਚਾਰਨ ਕਰਕੇ, ਜਿਵੇਂ ਦੇਹੀ ਤੇ ਦੀਵਾ ਰੱਖ ਦਈਏ ਵਿਹੜੇ ਤੇ ਅੰਦਰ ਚਾਨਣਾ ਹੋ ਜਾਂਦਾ, ਇੱਕੋ ਬਾਣੀ ਨਾਲ ਦੋ ਹੀ ਕਾਰਜ ਸਫਲੇ ਕਰ ਦੇ, ਸੰਸਾਰਕ ਵੀ ਔਰ ਪਰਿਵਾਰਕ। ਸੰਸਾਰਕ ਕਾਰਜ ਨੂੰ ਸਤਿਗੁਰੂ ਨੇ ਪ੍ਰਮਾਣ ਰੂਪ ਵਿੱਚ ਲੈ ਦਾ ਪ੍ਰਮਾਣ ਦੇ ਦਿੱਤਾ ਕਿ ਇਹੀ ਵਿਆਹ ਅੰਦਰ ਹੈ। ਸਤ ਸੰਤੋਖ ਕਰ ਪਾਓ ਕੁੜਮ ਕੁੜਮਾਈ ਆਇਆ ਬਲਰਾਮ ਜੀਓ, ਸਤ ਸੰਤੋਖ ਕਰ ਪਾਓ, ਇਹ ਕੁੜਮ ਕੁੜਮਾਈ ਲਈ ਆਇਆ, ਸਤ ਸੰਤੋਖ ਦੇ ਪ੍ਰੇਮ ਧਾਰਨ ਕਰਨਾ ਕੈਸੇ ਗੁਣ ਹੈ। ਸੋ ਆਓ, ਸਤਿਗੁਰੂ ਸਕੇ ਪਾਤਸ਼ਾਹ ਉਪਦੇਸ਼ ਦੇਣ ਲੱਗੇ ਹਨ। ਤਿੰਨ ਪ੍ਰਕਰਮਾ ਹੋ ਗਈਆਂ, ਲਾਮ ਦਾ ਅਰਥ ਪ੍ਰਕਰਮਾ ਤੇ ਲਾਮ ਦਾ ਅਰਥ ਸਿੱਖਿਆ, ਲਾਮ ਦਾ ਅਰਥ ਭੂਮਿਕਾ, ਲਾਮ ਦਾ ਅਰਥ ਸੰਸਕ੍ਰਿਤ ਅਨੁਸਾਰ ਤੋੜਨ ਦੀ ਕਿਰਿਆ, ਪੇਕਿਆਂ ਵੱਲੋਂ ਤੋੜ ਕੇ ਸਹੁਰਿਆਂ ਨਾਲ ਜੋੜਨ ਦਾ ਭਾਵ ਇਹਦੇ ਵਿੱਚ ਆਇਆ ਸੰਸਕ੍ਰਿਤ ਦੇ ਅਨੁਸਾਰ, ਤੇ ਲਾਮ ਦਾ ਅਰਥ ਲਗਨ, ਐਸੇ ਭਾਵ ਨੂੰ ਰੱਖਣ ਵਾਲਾ ਇਹ ਸ਼ਬਦ ਹੈ ਜੀ। ਆਓ, ਜਿਸ ਪ੍ਰਕਾਰ ਗੁਰੂ ਰਾਮਦਾਸ ਬੱਚੀ ਬੱਚੀ ਨੂੰ ਆਪਣੇ ਦੁਆਲੇ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹਨ, ਜਿੱਥੇ ਗੁਰੂ ਨਾਨਕ ਦੀ ਜੋਤ ਜਗਦੀ ਹੈ, ਪ੍ਰਕਰਮਾ ਕਰਾਉਣ ਲੱਗੇ ਨੇ ਤੇ ਵਿਆਹ ਦੀ ਇਸ ਰਸਮ ਨੂੰ ਅੰਤਿਮ ਰੂਪ ਦੇਣ ਲੱਗੇ ਨੇ, ਵਿਆਹ ਦੀ ਸੰਪੂਰਨਤਾ ਕਰਨ ਲੱਗੇ ਨੇ ਮਹਾਰਾਜ, ਤੇ ਆਓ ਜਿਸ ਪ੍ਰਕਾਰ ਫਰਮਾਉਂਦੇ ਨੇ ਸੁਣੋ ਜੀ।
ਹਰ ਚੌਥੜੀ ਲਾਲ ਮਨ ਸਹਿਜ ਭਇਆ, ਹਰ ਪਾਇਆ ਬਲਰਾਮ ਜੀਓ।
ਸਤਿਗੁਰੂ ਸੱਚੇ ਪਾਤਸ਼ਾਹ ਫਰਮਾਨ ਕਰਦੇ ਹਨ ਕਿ ਬਲਿਹਾਰ ਜਾਣ ਯੋਗ ਜੋ ਰਾਮ ਪਰਮੇਸ਼ਵਰ ਵਾਹਿਗੁਰੂ ਰਮਿਆ ਹੋਇਆ ਹੈ ਜੀ, ਤੇ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਬੱਚੇ ਬੱਚੀ ਇਹ ਤੁਹਾਡਾ ਕਾਰਜ ਪਰਮੇਸ਼ਵਰ ਦੀ ਕਿਰਪਾ ਨਾਲ ਉਹ ਤੋਂ ਕੁਰਬਾਨ ਜਾਈਏ, ਬਲਿਹਾਰ ਜਾਈਏ, ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਦੀ ਓਟ ਲੈ ਕਰਕੇ ਹਰ ਚੌਥੜੀ ਲਾਭ ਮੈਂ ਚੌਥੀ ਲਾਭ ਚੌਥੀ ਪ੍ਰਕਰਮਾ ਤੁਹਾਡੀ ਕਰਾਉਣ ਲੱਗਿਆ ਹਾਂ, ਭਾਵ ਕਿ ਤੁਹਾਨੂੰ ਚੌਥੀ ਸਿੱਖਿਆ ਦੇਣ ਲੱਗਿਆ ਹਾਂ। ਸਤਿਗੁਰੂ ਕਹਿੰਦੇ ਤਿੰਨ ਸਿੱਖਿਆਵਾਂ ਪਿੱਛੇ ਦੇ ਦਿੱਤੀਆਂ, ਹਰ ਚੌਥੜੀ ਲਾਭ ਜਦੋਂ ਸ਼ੁਰੂ ਕੀਤੀ ਹੈ ਤੇ ਫਿਰ ਉਸ ਮਨ ਦੇ ਭਾਵ ਨੂੰ ਲੈ ਕੇ ਜੋ ਉਸ ਵੇਲੇ ਲੜਕੀ ਦੇ ਮਨ ਵਿੱਚ ਆਉਂਦੇ ਹਨ, ਮਨ ਸਹਿਜ ਭਇਆ, ਮਨ ਦੇ ਅੰਦਰ ਸ਼ਾਂਤੀ ਆ ਗਈ, ਪਤੀ ਦੀ ਪ੍ਰਾਪਤੀ ਹੋ ਗਈ, ਵਿਆਹ ਮੁਕੰਮਲ ਹੋਣ ਲੱਗਾ ਤੇ ਪਤੀ ਨੂੰ ਪਰਮਾਤਮਾ ਰੂਪ ਦੇ ਵਿੱਚ ਪਾਇਆ, ਹਰ ਪਾਇਆ ਪਤੀ ਨੂੰ ਪਰਮੇਸ਼ਵਰ ਹਰ ਵਾਹਿਗੁਰੂ ਪਰਮੇਸ਼ਵਰ ਰੂਪ ਵਿੱਚ ਪਾਇਆ, ਤੇ ਇਸ ਨੂੰ ਜਿਵੇਂ ਗੁਰੂ ਨੇ ਕਿਹਾ ਕਿ ਪਤੀ ਨੂੰ ਪਰਮੇਸ਼ਵਰ ਸਮਝੀ, ਇਸ ਬੱਚੀ ਨੇ ਸਮਝਿਆ, ਗੁਰੂ ਦੀ ਸਿੱਖਿਆ ਦਾ ਅਸਰ ਹੋਇਆ ਔਰ ਸਵੀਕਾਰ ਕਰ ਲਿਆ ਹੈ।
ਗੁਰਮੁਖ ਮਿਲਿਆ ਸਭਾਏ, ਹਰ ਮਨ ਕਨ ਮੀਠਾ ਲਾਇਆ ਬਲਰਾਮ ਜੀਓ।
ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੇ ਮੁਖ ਦੁਆਰਾ ਸੁਣ ਕੇ ਉਪਦੇਸ਼ ਕਿਹਾ, ਮਹਾਰਾਜ ਮੈਂ ਇਸ ਗੱਲ ਨੂੰ ਮੰਨਦੀ ਹਾਂ, ਮੇਰਾ ਪਤੀ ਮੈਨੂੰ ਗੁਰਮੁਖ ਮਿਲ ਗਿਆ ਤੁਹਾਡੀ ਕਿਰਪਾ ਦੇ ਨਾਲ, ਤੇ ਗੁਰਮੁਖ ਮਿਲਿਆ ਸੁਭਾਏ, ਸੁਤੇ ਸਿੱਖ ਤੁਹਾਡੀ ਕਿਰਪਾ ਦੇ ਨਾਲ ਗੁਰਮੁਖ ਮਿਲਿਆ, ਮੇਰੇ ਮਨ ਦੇ ਵਿੱਚ ਵੀ ਤਨ ਦੇ ਵਿੱਚ ਵੀ ਮਿੱਠੇ ਦਾ ਅਰਥ ਹੈ ਪਿਆਰਾ, ਮੈਨੂੰ ਮੇਰਾ ਪਤੀ ਇੰਨਾ ਪਿਆਰਾ ਲੱਗਦਾ ਕਿ ਮੈਨੂੰ ਪਰਮਾਤਮਾ ਦਾ ਰੂਪ ਹਰ ਦਾ ਰੂਪ ਇਹ ਦਿਸ ਰਿਹਾ ਹੈ, ਇਸ ਕਰਕੇ ਬਲਿਹਾਰ ਜਾਂਦੀ ਹਾਂ ਮੈਂ ਉਸ ਰਾਮ ਤੇ ਜੋ ਰਮਿਆ ਹੋਇਆ, ਕੁਰਬਾਨ ਜਾਵਾਂ ਉਸ ਵਾਹਿਗੁਰੂ ਜੀ ਤੇ।
ਹਰ ਮਿੱਠਾ ਲਾਇਆ ਮੇਰੇ ਪ੍ਰਭ ਭਾਇਆ, ਅਨਦਿਨ ਹਰ ਲਿਵ ਲਾਈ।
ਤੇ ਉਸ ਪਰਮੇਸ਼ਰ ਨੇ ਜੋ ਪਤੀ ਦਿੱਤਾ ਹੈ ਮਿੱਠਾ ਲਾਇਆ, ਇਦੋਂ ਦੁਨੀਆਂ ਚ ਮੈਨੂੰ ਕੋਈ ਹੋਰ ਪਤੀ ਮਿੱਠਾ ਨਹੀਂ ਲੱਗੇਗਾ, ਇਹ ਉਪਦੇਸ਼ ਗੁਰੂ ਨੇ ਦਿੱਤਾ। ਖਾਤਰ ਏਕ ਸਵਾਈ ਨਾਰ ਬਹੁਤੇ ਇਸ ਤਰ੍ਹਾਂ ਕੂੜਿਆਰ, ਬੜੇ ਖੁੱਲੇ ਖੁਲਾਸੇ ਸ਼ਬਦਾਂ ਚ ਕਹਿੰਦੇ, ਜਿਨ੍ਹਾਂ ਨਾਮ ਸੁਹਾਗਣੀ, ਜਿਨ੍ਹਾਂ ਨੂੰ ਸੁਹਾਗ ਬੰਤੀਆਂ ਕਿਹਾ ਜਾਂਦਾ ਹੈ, ਜਿਨ੍ਹਾਂ ਨਾਮ ਸੁਹਾਗਣੀ ਤਿੰਨਾਂ ਝਾਕ ਨਾ ਹੋਰ। ਇਹ ਤਾਂ ਗੁਰੂ ਗ੍ਰੰਥ ਸਾਹਿਬ ਦੀਆਂ ਆਵਾਜ਼ਾਂ ਨੇ ਭਾਈ, ਉਹਨਾਂ ਦਾ ਹੋਰ ਝਾਕਣ ਦਾ ਮਤਲਬ ਇਹ ਨਹੀਂ। ਠਾਕਰ ਏਕ ਸਵਾਈ ਨਾ, ਦੋਨਾਂ ਨੂੰ ਸਾਂਝਾ ਉਪਦੇਸ਼ ਹੀ ਦਿੱਤਾ ਹੋਇਆ ਕਿ ਤਿੰਨ ਦਰਜੇ ਬਣਾ ਲੈਣੇ ਨੇ ਪੁਰਸ਼ਾਂ ਵਿੱਚ, ਬੀਬੀਆਂ ਨੇ ਤਿੰਨ ਦਰਜੇ ਬਣਾ ਲੈਣੇ ਪੁਰਸ਼ਾਂ ਨੇ ਬੀਬੀਆਂ ਵਿੱਚ, ਤੇ ਉਹਨਾਂ ਤਿੰਨ ਦਰਜਿਆਂ ਦੇ ਨਾਲ ਫਿਰ ਤੱਕਣਾ ਪਾਪ ਰੂਪ ਨਹੀਂ ਹੋਏਗਾ। ਰਜ ਰਜ ਤੱਕੋ ਪਾਪ ਨਹੀਂ ਲੱਗੇਗਾ। ਤੇ ਜਦੋਂ ਔਰਤ ਨੂੰ ਤੱਕਣਾ ਆਪ ਤੋਂ ਵੱਡੀ ਨੂੰ ਮਾਂ ਦੇ ਰੂਪ ਵਿੱਚ ਤੱਕਣਾ, ਕੋਈ ਦੋਸ਼ ਨਹੀਂ ਹੋਏਗਾ, ਮਾਂ ਵੱਲ ਵੇਖੇਦਾ ਪਾਪ ਨਹੀਂ ਲੱਗਿਆ ਕਰਦਾ। ਬਰਾਬਰ ਦੀ ਨੂੰ ਭੈਣ ਦੇ ਰੂਪ ਵਿੱਚ ਵੇਖਣਾ ਪਾਪ ਲੱਗ ਨਹੀਂ ਸਕਦਾ, ਔਰ ਕੋਈ ਗਲਤ ਭਾਵ ਨਹੀਂ ਫੁਰ ਸਕਦਾ। ਪਾਪ ਤੋਂ ਛੋਟੀ ਨੂੰ ਬੇਟੀ ਰੂਪ ਚ ਵੇਖਾਂਗੇ ਤਾਂ ਪਾਪ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਲਈ ਭਾਈ ਗੁਰਦਾਸ ਕਹਿੰਦੇ ਨੇ, ਗੁਰੂ ਦਾ ਵਚਨ ਮਨ ਜੇ ਤੇਰਾ ਮਨ ਕੰਟਰੋਲ ਵਿੱਚ ਨਹੀਂ ਤਾਂ ਫਿਰ ਪਰ ਤੇਰਾ ਰੂਪ ਨਾ ਪੇਖਾ, ਫਿਰ ਤਾਂ ਵੇਖ ਹੀ ਨਾ, ਪਰ ਤੇਰਾ ਰੂਪ ਨਾ ਪੇਖਾ ਨੇਤਰ, ਤੇ ਨੇਤਰਾਂ ਨੂੰ ਵਸ ਕਰ ਲੈ। ਜੇ ਵੇਖਣਾ ਚਾਹੁੰਦਾ ਤਾਂ ਵੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣਾ, ਫਿਰ ਇਸ ਭਾਵ ਨਾਲ ਵੇਖ ਸਕਦਾ ਤੂੰ। ਇਹੀ ਬੀਬੀਆਂ ਨੂੰ ਉਪਦੇਸ਼ ਦਿੱਤਾ, ਵੱਡਿਆਂ ਨੂੰ ਪਿਤਾ, ਬਰਾਬਰਦਿਆਂ ਨੂੰ ਭਰਾ ਤੇ ਛੋਟਿਆਂ ਨੂੰ ਪੁੱਤਰ ਰੂਪ ਦੇ ਅੰਦਰ ਅੰਦਰ ਵੇਖਣ ਦੇ ਨਾਲ ਕੋਈ ਦੋਸ਼ ਨਹੀਂ ਹੈ। ਇਸ ਕਰਕੇ ਸਾਧ ਸਿੰਘ ਜੀ, ਜਦੋਂ ਪਤੀ ਮਿੱਠਾ ਲੱਗਿਆ, ਪਤੀ ਰੂਪ ਦੇ ਅੰਦਰ, ਪਿਆਰ ਰੂਪ ਦੇ ਅੰਦਰ, ਪਤੀ ਵਰਗਾ ਸੰਸਾਰ ਦੇ ਅੰਦਰ ਹੋਰ ਕੋਈ ਨਹੀਂ ਪ੍ਰਮਾਣ ਹੈ, ਅੰਤਰੀ ਭਾਵ ਦੇ ਅੰਦਰ ਆਤਮਾ ਦਾ ਆਪਣੇ ਪਰਮਾਤਮਾ ਨਾਲ ਮੇਲ ਹੋਏ। ਉਹ ਮਨ ਦੇ ਵਿੱਚ ਵੀ ਹਰ ਮਿੱਠਾ ਲਾਇਆ ਮੇਰੇ ਪ੍ਰਭਾਈ, ਹਰ ਮਿੱਠਾ ਲਾਇਆ ਜਿਨ੍ਹਾਂ ਬੀਬੀਆਂ ਨੇ ਪਤੀ, ਜਿਨ੍ਹਾਂ ਨੂੰ ਮਿੱਠਾ ਲੱਗਿਆ ਪਿਆਰਾ ਲੱਗਿਆ, ਮੇਰੇ ਪ੍ਰਭ ਭਾਇਆ, ਮੇਰੇ ਪ੍ਰਭੂ ਨੂੰ ਭਾ ਗਈਆਂ, ਤੇ ਉਹਨਾਂ ਦੇ ਉੱਤੇ ਰਹਿਮਤ ਕਰਦਾ ਪਰਮੇਸ਼ਰ, ਤੇ ਅਨੰਦਨ ਹਰ ਲਿਵ ਲਾਈ, ਫਿਰ ਉਹਨਾਂ ਦੀ ਨਾਮ ਦੇ ਵਿੱਚ ਵੀ ਬਿਰਤੀ ਲੱਗ ਜਾਏਗੀ। ਇੱਕ ਸਤੀ, ਉਹਦਾ ਪਤੀ ਕੋੜਾ ਸੀ, ਕੋੜੇ ਪਤੀ ਨੂੰ ਜਿਵੇਂ ਬੀਬੀ ਰਜਨੀ ਲਈ ਫਿਰਦੀ ਸੀ, ਟੋਕਰੇ ਵਿੱਚ ਪਾ ਕੇ ਮੱਖੀਆਂ ਭਿਣਗਦੀਆਂ ਨੇ, ਉਹਦੇ ਤੇ ਕੱਪੜਾ ਪਾਇਆ, ਸਿਰ ਤੇ ਚੁੱਕਿਆ ਖਾਰਾ ਜਾ ਰਹੀ ਹੈ, ਤੇ ਇੱਕ ਫਕੀਰ ਨੂੰ ਸੂਲੀ ਤੇ ਟੰਗਿਆ ਹੋਇਆ ਸੀ, ਸੂਲੀ ਤੇ ਟੰਗੇ ਦੀ ਜਾਨ ਛੇਤੀ ਨਹੀਂ ਨਿਕਲਦੀ। ਉਹ ਅਚਾਨਕ ਅੰਧੇਰੇ ਦੇ ਕਾਰਨ ਕਿਤੇ ਪਤੀ ਦੀ ਲੱਤ ਲੱਗ ਗਈ, ਟੋਕਰੇ ਚ ਸੀ, ਕੁਛ ਤਾਂ ਸੂਲੀ ਤੇ ਟੰਗਿਆ ਸੀ, ਦੂਸਰਾ ਦੁਖੀ ਸੀ, ਤੇ ਉਸ ਵੇਲੇ ਉਹਨੇ ਸਰਾਫ ਦੇ ਦਿੱਤਾ, ਕਹਿੰਦਾ ਮਰ ਜਾ ਤੇਰਾ ਪਤੀ ਜਿਹੜਾ ਟੋਕਰੇ ਚੁੱਕੀ ਫਿਰਦੀ, ਦਿਨ ਚੜ੍ਹਦੇ ਨੂੰ ਮਰ ਜਾਏ, ਸੂਰ ਚੜ੍ਹਦੇ ਤੇਰਾ ਪਤੀ ਮਰ ਜਾਏ, ਮੇਰੀ ਲੱਤ ਮਾਰੀ ਹੈ, ਮੈਂ ਤਾਂ ਪਹਿਲੀ ਸੂਰ ਤੇ ਟੰਗਿਆ ਹੋਇਆ ਸੀ। ਬੀਬੀ ਨੇ ਟੋਕਰਾ ਰੱਖ ਦਿੱਤਾ, ਕਹਿੰਦੀ ਫਕੀਰਾ ਰੱਬ ਕਿਰਪਾ ਕਰੇ, ਤੇਰਾ ਵਚਨ, ਤੂੰ ਵੀ ਬੰਦਗੀ ਵਾਲਾ ਲੱਗਦਾ, ਤੇਰੇ ਵਚਨ ਨੂੰ ਮੈਂ ਕਹਿੰਦੀ ਨਹੀਂ ਵੀ ਝੂਠਾ ਹੋਵੇ, ਪਰ ਤੈਨੂੰ ਵੀ ਲੱਗਦਾ ਕਿਤੇ ਜ਼ਿੰਦਗੀ ਦੇ ਅੰਦਰ ਕਿਤੇ ਕੋਈ ਸਤੀ ਪਤੀ ਵਰਤਾ ਔਰਤ ਨਹੀਂ ਮਿਲੀ ਹੋਏਗੀ। ਕਹਿੰਦੀ ਲੈ ਗੱਲ ਇਉਂ ਹੈ, ਤੇਰਾ ਵਚਨ ਹੈ ਵੀ ਦਿਨ ਚੜ੍ਹੇ ਪਤੀ ਮਰ ਜਾਏ, ਜੇ ਮੇਰਾ ਪਤੀ ਵਰਤਾ ਧਰਮ ਕਾਇਮ ਹੈ ਤਾਂ ਦਿਲੇ ਨਹੀਂ ਚੜ੍ਹੇ। ਗੱਲ ਕੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੁਰਾਤਨ ਇਤਿਹਾਸ ਪੜ੍ਹੋ, ਅੱਠ ਦਿਨਾਂ ਜਿੰਨਾ ਸਮਾਂ ਗੁਜ਼ਰ ਗਿਆ ਪਰ ਸੂਰਜ ਨਹੀਂ ਚੜ੍ਹਿਆ, ਅੱਠ ਦਿਨ ਤੇ ਲੰਮੀ ਰਾਤ ਹੋ ਗਈ, ਤਰਫਲ ਮਚ ਗਿਆ ਸਾਰੇ, ਅਣਹੋਣੀ ਗੱਲ ਹੋ ਗਈ ਜਿਹੜੀ ਹੋ ਨਹੀਂ ਸਕਦੀ। ਦੇਵਤਿਆਂ ਨੂੰ ਫਿਕਰ ਪਿਆ, ਵੱਡੇ ਦੇਵਤਿਆਂ ਕੋਲ ਪਹੁੰਚ ਹੋਈ, ਸੰਸਾਰ ਦੀ ਮਰਿਆਦਾ ਉਸ ਕੋਲ ਹੋ ਜਾਏਗੀ। ਬ੍ਰਹਮਾ ਵਿਸ਼ਨੂੰ ਸ਼ਿਵ ਜੀ ਚੱਲ ਕੇ ਆਏ, ਕਹਿਣਗੇ ਬੀਬੀ ਸੂਰਜ ਚੜ੍ਹ ਲੈਣ ਦੇ, ਸਾਰੀ ਸੰਸਾਰ ਦੀ ਗਤੀ گلت فلت ہو جائے گا سب کچھ کہنے لگی نہیں تین لوکاں دے اندر اے بھگوان وشنو تو ہوئے گا پیارا لوکاں نوں پر میرا تے وشنو آ پیا نا ٹوکری وچ میرا تے وشنو اے ہے تو ہوئے گا لوکاں دا بھگوان میرا بھگوان تے آ پیا اے ہون والی بیبیاں لڑکیاں کرن والے بھگوان مان لیندیاں جمین کرن والے جنہاں دی پلی کچھ نہیں کرن دی تین لوکاں دا مالک چک کے آ گیا کہ نہیں میرا تے ہی ہے یہ مہاتما نے کہا بچن موڑ لگے اپنے بھگوان جی کہندے میں اپنے پیاریاں دا کدی بچن واپس نہیں کرایا بیبی بھی تو انج کر میرے تے ایک گل دا یقین کر بھی تیرا پتی اس میرے مہاتما دی بچن دے انسار یہ بھی گل رہ جائے تیری بھی رہ جائے تینوں میں بدوا نہیں ہوں گی میں رام نہیں دینا تو بدوا نہیں ہو سکے گی کہ جی پھر ٹھیک ہے کہنے پر ایسی ایک گل ہے بھی ایک واری تیرا پتی مر جاؤ گا میں دوبارہ جیوا کر دوں سنت دی بھی رہ جائے تیری بھی رہ جائے کہ چلو یہ کوئی حرج نہیں دن چڑھیا پتی دی مرتو ہوئی وہ منتا کر کے دیوتیا نے تا یہ ساری گتی دوبارہ شروع کرائی کہ اس ویلے بھگوان وشنو نے جیوا کیتا اور نالے کا کو ٹھیک کیتا پراتن گرنتھا دے اندر ادا بڑا بھاری حوالہ دتا ہے کتھا دے اندر مہا پرشے بچن سنایا کرتے سن انہوں دیا رسنا تو کئی پرکاٹا دے جی ہوں تک موجود نے بچن سنت گیانی گرو بچن سنگھ جی دے سو اس کر کے کوڑی پتی مل گیا کافی میٹھا لگا حد ہو گئی ہے جیدے تے کوڑ ہے وہ بھی رب دسیا ہے اج چنگے پلے رب نہیں دستے چنگے پلے بھی جڑے نے انہوں نے لکھ اپرادھ دستے نے پر کٹ یہ بھی لانا نہیں انہوں بھی بیبیاں اپنا انگ نہیں دس گیا ارد شریری نار نہ چھوٹے تے اے بھی پرانی منو دی بھاشا بول رہے ہیں تے جنہیں ترنا یوگ شبد لکھے ہے کیویں اپنی استری نال ترنا کر لے گا جڑا گرو گوبند سنگھ صاحب دا سنگھ ہے جنہیں امرت چھکیا گرو دا انہوں بچن چیتیا کہ نج ناری کے ساتھ نیہو تم نت بڑھے ہو پر ناری کی سیج پھول سکھڑے ہونا جائے ہو یہ بچن نے سارے گرو دے انہوں کما ہوئے گا سکھ سکھنے روپ دونوں نے آؤ انہوں کے من کے اندر کیوں میٹھا لگے پتی یہ سکھا گرو رام داس جی دے رہے ہیں
من چنجیا پل پایا سوامی ہر نام وجی
من اچھت جہو جہ پتی چاہتی سی مہاراج کہ بچی تین رب نے ہوا دے دیتا من چنجیا پل پایا سوامی مارگ تین مل گیا ہوں پرمیشر کی بندگی کر ہر نام کا چنتن کر اج تے دونوں گھروں کے اندر بدھائیاں جہاں بجی نام پرگٹ ہو گیا ویاہ دیا بدھائیاں خوشیاں پرگٹ ہو رہی ہیں
ہر پرم ٹھاکر کاج رچایا تن ہردے نام واسی
ساری جگہ گرو رام داس کی تن تن ہو رہی ہے براتی سجن بچی والے ماں پیو کا دھن کر جی ہور بھی سن نگر کے لوگ کہتے دھن گرو رام داس جی یہ گریب کی واہ فری تھی اگے واسطے راہ کھول دتا ابھی بامنا کی جائے ہی نہیں کریں گے پھر کراؤ واسطے یہ مریادا بنی مہاراج کہتے نہیں بھائی میں نہیں یہ کچھ کیا دیکھو کہ نمرتا ہے کہتے جی ہور کیوں کیتا ہے کہتے ہر پرب ٹھاکر کاج رچایا یہ تو میرے نرنکار نے گرو نانک نے کاج رچایا میں نہیں رچایا سب کچھ کرتے ہوئے بھی اکرتا ہو رہے ہیں میں نہیں کیتا ہر پرب ٹھاکر کاج رچایا تن نام ہے استری کا ہردے تیرے ہردے کے اندر نام کا کھڑا آ جانا چاہیے اج وکاس کرنا تن ہردے نام دے واسی
جن نانک بولے تو کی لاوے ہر پایا پرب اوناسی
سدگر کہندے نے اپنے جن سیوکا نو اتوا داس ہو کر کے کہندے نے جن نانک میں داس بولے یہ چار لاما دا پاٹھ چوتھی لاوے چوتھی لاو چوتھی سکھیا رتی ہے تے اے دے وچ مکمل ویاہ کر دتا ہے تے بی بی نے اپنے پتی نو پرمیشور روپ کر کے پایا کیڑا پرمیشور جڑا پربھو ناس تو رہت ہے کہ اس پرمیشور دا روپ من لیا کہن تو بعد کترو پرمیشور کر جانے شیل سنجم پر آگیا مانے ਇਸ ਨਾਰੀ ਕੋ ਦੁੱਖ ਨਾ ਜਮਾਨੇ ਕਹੋ ਨਾਨਕ ਜਿਨ ਪਿਓ ਪਰਮੇਸ਼ਰ ਕਰ ਜਾਣਿਆ ਧਨ ਸਤੀ ਦਰ ਗਹਿ ਪਰਵਾਨਿਆ ਉਹ ਪਰਵਾਨੀ ਹੋ ਗਈ ਪਤੀ ਵਰਤਾ ਔਰਤ ਕਿਸੇ ਤਪਸਵੀ ਤੋਂ ਕਿਸੇ ਜੋਗੀਸਰ ਤਪੀਸਰ ਤੋਂ ਘੱਟ ਨਹੀਂ ਉਸ ਤੋਂ ਅੱਗੇ ਹੈ ਫਰੀਦ ਸਾਹਿਬ ਦੀ ਸਾਖੀ 36 ਵਰਿਆਂ ਦਾ ਤਪ ਇੱਕ ਸਤਵੰਤੀ ਦੇ ਅੱਗੇ ਹਾਰ ਗਿਆ ਸੀ ਜਿਹੜੀ ਰੰਗ ਰਤਰੀ ਪਾਣੀ 100 ਮੀਲ ਤੇ ਬੁਝਾ ਦਿੱਤਾ ਸੀ ਭੈਣ ਦੇ ਘਰ ਨੂੰ ਅੱਗ ਲੱਗੀ ਹੋਈ ਸੋ ਇਸ ਪ੍ਰਕਾਰ ਸਾਧ ਸੰਗਤ ਜੀ ਇਸ ਸਰਲ ਅਰਥ ਇਸ ਉਹ ਅਰਥ ਜਿਹੜਾ ਬਿਲਕੁਲ ਅਣਜਾਣ ਤੋਂ ਅਣਜਾਣ ਦੇ ਵੀ ਸਮਝ ਆਉਣ ਲੱਗਿਆ ਕੋਈ ਬਹੁਤਾ ਖੇਚਲ ਨਹੀਂ ਹੁੰਦੇ ਤੇ ਹੁਣ ਦੂਸਰੇ ਅਰਥ ਵਿੱਚ ਇਕਾਗਰਤਾ ਤਾਂ ਪਹਿਲਾਂ ਹੀ ਬਹੁਤ ਹੈ ਦੂਸਰੇ ਅਰਥ ਵਿੱਚ ਕੁਝ ਥੋੜਾ ਜਿਹਾ ਜ਼ਿਆਦਾ ਸਚੇਤ ਹੋਣ ਦੀ ਲੋੜ ਹੈ ਉਹ ਗੂੜ ਅਰਥ ਹੈ ਇਹਦੇ ਨਾਲ ਆਓ ਜਿਸ ਪ੍ਰਕਾਰ ਸਤਿਗੁਰੂ ਇਹ ਕਾਰਜ ਕਰਕੇ ਤੇ ਹਜ਼ੂਰ ਸੱਚੇ ਪਾਤਸ਼ਾਹ ਨੇ ਇਹਨਾਂ ਵਿਆਹ ਵਾਲਿਆਂ ਨੂੰ ਕਿ ਭਾਈ ਲੰਗਰ ਛਕੋ ਲੰਗਰ ਵੀ ਸਤਿਗੁਰੂ ਨੇ ਕੋਲਾਂ ਛਕਾਇਆ ਤੇ ਤੁਹਾਡਾ ਜੋ ਜੀ ਕਰਦਾ ਲੰਗਰ ਵਿੱਚ ਪਾ ਦਿਓ ਇਹ ਤੁਹਾਡੀ ਆਪਣੀ ਸ਼ਰਧਾ ਹੋਏਗੀ ਬਰਾਤੀਆਂ ਨੂੰ ਰੋਟੀ ਉੱਥੇ ਹੀ ਖਵਾ ਦਿੱਤੀ ਗਰੀਬ ਦੀ ਲੜਕੀ ਦਾ ਵਿਆਹ ਕਰ ਦਿੱਤਾ ਅੱਗੇ ਵਾਸਤੇ ਹਜ਼ੂਰ ਨੇ ਹੁਕਮ ਕਰ ਦਿੱਤਾ ਕਿ ਗੁਰੂ ਪਿਆਰਿਓ ਜਿਹੜੇ ਗੁਰੂ ਕੇ ਸਿੱਖ ਨੇ ਤੇ ਅੱਜ ਤੋਂ ਬਾਅਦ ਲਾਵਾਂ ਜਿਹੜੀਆਂ ਨੇ ਤੇ ਲਾਵਾਂ ਇਸ ਤਰ੍ਹਾਂ ਹੀ 4 ਲਾਵਾਂ ਇਹ ਪਾਠ ਇੱਕ ਇੱਕ ਲਾਮ ਕਰਕੇ ਬੋਲਣਾ ਪ੍ਰਕਰਮਾ ਕਰਨੀਆਂ ਗੁਰੂ ਦੀਆਂ ਤੇ ਜਿੰਨੀ ਦੇਰ ਤੱਕ ਗੁਰੂ ਸਾਹਿਬਾਨਾਂ ਦੇ ਸਰੀਰ ਹਾਜ਼ਰ ਸਨ ਸਰੀਰਾਂ ਦੀਆਂ ਪ੍ਰਕਰਮਾ ਹੁੰਦੀਆਂ ਰਹੀਆਂ ਤੇ ਉਸ ਤੋਂ ਬਾਅਦ ਗੁਰੂ ਮਾਨਿਓ ਗ੍ਰੰਥ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਕਰਮਾ ਸ਼ੁਰੂ ਹੋ ਗਈਆਂ ਦਸਮ ਪਾਤਸ਼ਾਹ ਦੇ ਸਮੇਂ ਇੱਕ ਵਚਨ ਆਉਂਦਾ ਉਹ ਵਚਨ ਇਹ ਸੀ ਇੱਕ ਸਿੱਖ ਨੇ ਬੇਨਤੀ ਕੀਤੀ ਸਤਿਗੁਰੂ ਜੀ ਇਹ ਜਿਹੜੀਆਂ ਗੁਪਤ ਰੂਹਾਂ ਹਨ ਯਾਨੀ ਭੂਤ ਪ੍ਰੇਤ ਵੀ ਇਹ ਹੁੰਦੇ ਨੇ ਵੀ ਜਾਂ ਲੋਕਾਂ ਨੇ ਐਵੇਂ ਗੱਲ ਬਣਾਈ ਹੋਈ ਹੈ ਮਾਰੇ ਕਹਿੰਦੇ ਨਹੀਂ ਭਾਈ ਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ ਕਈ ਕੋਟ ਭੂਤ ਪ੍ਰੇਤ ਸ਼ੂਕਰ ਮਿਰਗਾ ਚ ਇਹ ਹੈ ਕਿੰਨੀ ਕਰੋੜਾਂ ਹੀ ਨੇ ਤੇ ਸਤਿਗੁਰੂ ਮਹਾਰਾਜ ਨੇ ਇੱਕ ਵਚਨ ਕੀਤਾ 100 ਸਾਥੀ ਚਾਹੁੰਦਾ ਹੈ ਵਚਨ ਸਰਬ ਭੂਤ ਆਪ ਵਰਤਾਰਾ ਇੰਨਾ ਵਚਨ ਕਿਹਾ ਤੇ ਭੂਤਾਂ ਦੇ ਅਰ ਭੂਤਣੀਆਂ ਦੇ ਟੋਲਿਆਂ ਦੇ ਟੋਲੇ ਸਾਹਮਣੇ ਪ੍ਰਗਟ ਹੋ ਗਏ ਸਿੱਖ ਹੈਰਾਨ ਹੋ ਕੇ ਕਹਿੰਦੇ ਮਹਾਰਾਜ ਕਹਿੰਦੇ ਉਹੀ ਨਿਤਾਈ ਜਿਹੜੇ ਤੁਸੀਂ ਕਹਿੰਦੇ ਸੀ ਵੀ ਹੈ ਜਾਂ ਨਹੀਂ ਆਪਣੀ ਅੱਖਾਂ ਨਾਲ ਵੇਖ ਲਓ ਤੇ ਕਹਿੰਦੇ ਮਹਾਰਾਜ ਜੇ ਆ ਗਿਆ ਕਰੋ ਅਸੀਂ ਗੱਲ ਕਰ ਲਈਏ ਕੁਛ ਇਹਨਾਂ ਨਾਲ ਕਹਿੰਦੇ ਹਾਂ ਕਰ ਲਓ ਸਿੱਖ ਉੱਠੇ ਉਹਨਾਂ ਨੂੰ ਉਹ ਪਿੱਛੇ ਹਟਣ ਕਹਿੰਦੇ ਸਿੱਖ ਦੇ ਨੇੜੇ ਨੀ ਹੋ ਸਕਦੇ ਬਾਣੀ ਪੜ੍ਹਨ ਵਾਲੇ ਸ਼ੇਖ ਆਉਂਦਾ ਸਾਨੂੰ ਕਹਿੰਦੇ ਦੂਰ ਖੜ ਕੇ ਗੱਲ ਕਰੋ ਅਸੀਂ ਤਾਂ ਮਹਾਰਾਜ ਦੇ ਹੁਕਮ ਦੇ ਬੰਨੇ ਆਏ ਹਾਂ ਅਸੀਂ ਆ ਨਹੀਂ ਸਕਦੇ ਇਹੋ ਜਿਹੇ ਸਥਾਨਾਂ ਤੇ ਇਹ ਹੁਕਮ ਹੋ ਗਿਆ ਤਾਂ ਆਏ ਹਾਂ ਪੁੱਛੋ ਜੋ ਪੁੱਛਣਾ ਕਹਿੰਦੇ ਤੁਸੀਂ ਕਿੰਨੇ ਕੋ ਕਹਿੰਦੇ ਸੀ ਤਾਂ ਅਸੀਂ ਬਹੁਤ ਪਰ ਘੱਟ ਗਏ ਇਹ ਕੀ ਗੱਲ ਹੋ ਗਈ ਕੋਈ ਬਿਮਾਰੀ ਪੈ ਗਈ ਖਾਸ ਕਿਸਮ ਦੀ ਜਿਹੜੇ ਘੱਟ ਗਏ ਤੁਸੀਂ ਕੀ ਹੋ ਗਿਆ ਕਹਿੰਦੇ ਹੋਣਾ ਕੀ ਸੀ ਚੌਥੇ ਜਾਮੇ ਚ ਗੁਰੂ ਨਾਨਕ ਨੇ ਗੁਰੂ ਰਾਮਦਾਸ ਰੂਪ ਹੋ ਕਰਕੇ ਲਾਵਾਂ ਉਚਾਰਨ ਕਰ ਦਿੱਤੀਆਂ ਕਹਿੰਦੇ ਇਹ ਲਾਵਾਂ ਐਸੇ ਉਚਾਰਨ ਕੀਤੀਆਂ ਦਰਗਾਹੀ ਵਚਨ ਜੀ ਜਿਸ ਲਾੜੇ ਤੇ ਲਾੜੀ ਦੇ ਵਿਆਹ ਤੇ ਇਹ ਲਾਵਾਂ ਦਾ ਪਾਠ ਹੋ ਜਾਂਦਾ ਉਹ ਮਰ ਕੇ ਸਾਡੇ ਵਿੱਚ ਨਹੀਂ ਰਲਦੇ ਹਨ ਨਹੀਂ ਤਾਂ ਬਹੁਤ ਰਲਦੇ ਸੀ ਹੁਣ ਘੱਟ ਗਏ ਸੀ ਇਹ ਮਹਾਤਮਾ ਸਾਹਿਬ ਸਿੰਘ ਜੀ ਲਾਵਾਂ ਦਾ ਪਾਠ ਐਵੇਂ ਨਹੀਂ ਹੈ ਸੋ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਪ੍ਰੇਤਾਂ ਦੀ ਜੋਨ ਤੋਂ ਬਚਾ ਲਿਆ ਸਿੱਖਾਂ ਨੂੰ ਜਿਨ੍ਹਾਂ ਦੇ ਸ਼ੇਰੇ ਹੁੰਦੇ ਸਨ ਬਹੁਤ ਸਾਰੇ ਮਰ ਕੇ ਜੋ ਕਚੀਲ ਹੋ ਕੇ ਮਰਦੇ ਪ੍ਰੇਤ ਬਣਦੇ ਇਹ ਮਹਾਂਪੁਰਸ਼ਾਂ ਦਾ ਵਚਨ ਟੇਪ ਹੋਇਆ ਸਾਹਿਬ ਸਿੰਘ ਜੀ ਸੋ ਇਸ ਕਰਕੇ ਆਹ ਹੁਣ ਜਿਹੜਾ ਅੰਤਰੀ ਭਾਵ ਹੈ ਉਹਦੇ ਲਈ ਬੜਾ ਯਤਨ ਕਰਨ ਤੋਂ ਵੀ ਫਿਰ ਵੀ ਥੋੜਾ ਜਿਹਾ ਸਮਾਂ ਸਾਹਿਬ ਸਿੰਘ ਜੀ ਕਿਉਂਕਿ ਆਪਣੇ ਸਮੇਂ ਅਨੁਸਾਰ ਜਾਂਦਾ ਤੇ ਗੁਰੂ ਕਿਰਪਾ ਕਰੇ ਆਓ ਅੰਤਰੀ ਭਾਵ ਦੇ ਜੋ ਅਰਥ ਹਨ ਤੇ ਜਿਹੜੇ ਸਮਝਣ ਵਾਲੇ ਨੇ ਤੇ ਗੁਰੂ ਕਿਰਪਾ ਕਰੇ ਆਓ ਸਤਿਗੁਰੂ ਜੀ ਉਚਾਰਨ ਕਰਦੇ ਹੇ ਗਿਆ ਸੂ ਇਹ ਬਈ ਤੂੰ ਹੁਣ ਗਿਆਨ ਦੇ ਲਾਇਕ ਹੋ ਗਿਆ ਬਰਤਨ ਤੇਰਾ ਬਿਲਕੁਲ ਠੀਕ ਹੈ ਦੀਵਾ ਤੇਲ ਬੱਤੀ ਤਿਆਰ ਹੈ ਹੁਣ ਤੀਲਾ ਹੀ ਲਾਉਣ ਦੀ ਕਸਰ ਹੈ ਦੀਵਾ ਬਲਦਾ ਦੀਵਿਓ ਸਮਸਰ ਪਰਮਾਣ ਹੈ ਜਦੋਂ ਦੀਵੇ ਤੋਂ ਦੀਵਾ ਜਲ ਜਾਏ ਫਿਰ ਰੋਸ਼ਨੀ ਘੱਟ ਨਹੀਂ ਹੋਇਆ ਕਰਦੀ ਜਦੋਂ ਬ੍ਰਹਮ ਗਿਆਨੀ ਬ੍ਰਹਮ ਸਰੂਪ ਸਤਿਗੁਰੂ ਤੋਂ ਉਪਦੇਸ਼ ਲੈ ਕੇ ਗਿਆਨਵਾਨ ਹੋ ਜਾਏ ਤਾਂ ਗਿਆਨ ਦੇ ਵਿੱਚ ਨਹੀਂ ਕੋਈ ਫਰਕ ਗਿਆਨ ਤਾਂ ਇੱਕੋ ਹੀ ਜ਼ਰੂਰ ਹੈ ਸੋ ਇਸ ਪ੍ਰਕਾਰ ਸਤਿਗੁਰੂ ਜੀ ਉਹਨੂੰ ਬ੍ਰਹਮ ਗਿਆਨ ਦੀ ਚੌਥੀ ਭੂਮਿਕਾ ਸੱਤਵਾਂ ਪਾਤ ਕਹਿੰਦੇ ਨੇ ਇਸ ਨੂੰ ਇਹ ਚੌਥੀ ਭੂਮਿਕਾ ਗਿਆਨ ਦੀ ਸ਼ੁਰੂ ਕਰਨ ਲੱਗੇ ਹਨ। ਸੁਣੋ ਜੀ,
ਹਰ ਚੌਕੜੀ ਲਾਲ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ।
ਸਤਿਗੁਰੂ ਮਹਾਰਾਜ ਕਹਿੰਦੇ ਨੇ ਬਲਿਹਾਰ ਜਾਣ ਯੋਗ ਰਾਮ, ਪਰਮੇਸ਼ੁਰ ਵਾਹਿਗੁਰੂ ਜੀ, ਤੇ ਉਸ ਤੋਂ ਬਲਿਹਾਰ ਜਾਈਏ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਹਿੰਦੇ ਹਰ ਚੌਥੜੀ ਲਾਗ, ਚੌਥੜੀ ਚੌਥੀ ਲਾਗ ਤੇ ਭੂਮਿਕਾ ਗਿਆਨ ਦੀ ਚੌਥੀ ਭੂਮਿਕਾ ਕਿ ਆਤਮਾ ਨੇ ਉਸ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਪਤੀ ਰੂਪ ਪਰਮਾਤਮਾ ਨੂੰ ਸਵੀਕਾਰ ਕਰਨਾ, ਉਹਦੇ ਨਾਲ ਮੁਕੰਮਲ ਵਿਆਹ ਹੋਣਾ, ਸਤੂਆ ਪਾਤ ਵਿੱਚ ਜਾ ਕੇ ਵਿਆਹ ਹੋਣਾ, ਇਹ ਤੁਰਿਆ ਪਲ ਵਿੱਚ ਸਿੱਖ ਨੂੰ ਪਹੁੰਚਾ ਦੇਣਾ। ਗੁਰ ਚੇਲੇ ਵਿਵਾਹ ਹੋ, ਵਿਵਾਹ ਦਾ ਅਰਥ ਕੀ ਹੈ? ਵਿਵਾਹ ਦਾ ਅਰਥ ਹੈ ਮੇਲ ਦੋ ਪਰਿਵਾਰਾਂ ਦਾ, ਇਸਤਰੀ ਪੁਰਸ਼ ਦਾ, ਗੁਰੂ ਚੇਲੇ ਦਾ, ਮੇਲ ਦਾ ਹੀ ਅਰਥ ਵਿਆਹ। ਭਾਈ ਗੁਰਦਾਸ ਨੇ ਅਰਥ ਕੀਤਾ ਆਪਣੀਆਂ ਵਾਰਾਂ, ਗੁਰ ਚੇਲੇ ਵਿਵਾਹ ਹੋ, ਗੁਰੂ ਤੇ ਚੇਲੇ ਦਾ ਵਿਵਾਹ ਹੋਇਆ, ਭਾਵ ਕਿ ਗੁਰੂ ਤੇ ਚੇਲੇ ਦਾ ਮੇਲ ਹੋਇਆ। ਗੁਰ ਚੇਲੇ ਵਿਵਾਹੋ, ਤੁਰੀ ਚੜਾਇਆ, ਸਿੱਖ ਨੂੰ ਤੁਰਿਆ ਪਦ ਵਿੱਚ ਚੜਾ ਦਿੱਤਾ, ਉਹਦੀ ਬਿਰਤੀ ਤੁਰਿਆ ਪਦ ਵਿੱਚ ਚੜਾ ਦਿੱਤੀ। ਤਿੰਨ ਅਵਸਥਾ ਪਿੱਛੇ ਰਹਿ ਗਈਆਂ, ਤੀਨ ਵਿਆਪਾ ਜਗਤ ਕੋ, ਇਹ ਸੰਸਾਰ ਨੂੰ ਵਿਆਪਦੀਆਂ ਨੇ, ਤੁਰਿਆ ਪਦ ਹੈ ਕੋਈ। ਇਹਦੀ ਵਿਚਾਰ ਆਪਾਂ ਬਾਅਦ ਕਰਦੇ ਹਾਂ, ਪਹਿਲਾਂ ਇਸ ਤੁਕ ਦੇ ਅਰਥ ਕਰ ਲਈਏ। ਸਤਿਗੁਰੂ ਕਹਿੰਦੇ ਹਰ ਚੌਥੜੀ ਲਾਗ, ਇਹ ਜਿਹੜੀ ਚੌਥੀ ਭੂਮਿਕਾ ਹੈ ਸਤਿਆ ਪਾਤਕ, ਤੇ ਇਸ ਦੇ ਭੂਮਿਕਾ ਚ ਜਾਂਦਿਆਂ ਮਨ ਸਹਿਜ ਪਾਇਆ। ਮਨ ਦੇ ਵਿੱਚ ਕੀ ਹੁੰਦਾ? ਸਹਿਜ ਦਾ ਅਰਥ ਹੈ ਗਿਆਨ। ਮਨ ਸਹਿਜ ਪਾਇਆ ਹਰ ਪਾਇਆ, ਗਿਆਨ ਪ੍ਰਾਪਤ ਹੁੰਦੇ ਹੀ ਪਰਮਾਤਮਾ ਪ੍ਰਾਪਤ ਹੁੰਦਾ, ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਉਹਦੀ ਸਿਖਿਆਤਾਕਾਰ ਹੁੰਦੀ ਹੈ। ਬਲਿਹਾਰ ਜਾਈ ਉਸ ਵਾਹਿਗੁਰੂ ਪਰਮੇਸ਼ਵਰ ਤੋਂ ਜਿਸ ਨੇ ਆਪਣਾ ਹੀ ਇੱਕ ਦੂਸਰਾ ਸਰਗੁਣ ਸਰੂਪ ਧਾਰਨ ਕੀਤਾ, ਗੁਰੂ ਸਰੂਪ ਹੋ ਕਰਕੇ ਵਿਚਰੇ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਉਹ ਐਸੇ ਪਰਮੇਸ਼ਵਰ ਦਾ ਧੰਨਵਾਦ ਕਰੀਏ। ਜੋ ਇਹ ਸਤੂਆ ਪਾਤਕ ਹੈ ਸਾਸ ਜੀ, ਇਸ ਦਾ ਜੋ ਨਾਮ ਹੈ ਚਤੁਰ ਸਤੂਆ ਪਾਤਕ, ਅਨਭਵ ਉਹਦਾ ਅਨੰਗ ਅਭੰਗ, ਅਨਭਵ ਉਹਦਾ ਅਭੰਗ। ਆਤਮ ਜਗ ਦਰਸੋ ਭਲੇ, ਤੇ ਕਿਸ ਪ੍ਰਕਾਰ ਹੈ? ਕਹਿੰਦੇ ਜਿਉ ਮਦ ਸਿੰਧ ਤੁਰੰਗ, ਤੇ ਜਿਵੇਂ ਸਿੰਧ ਸਮੁੰਦਰ ਦਾ ਨਾਮ ਹੈ, ਜਿਵੇਂ ਸਮੁੰਦਰ ਦੇ ਵਿੱਚੋਂ ਤੁਰੰਗ, ਉਹਦੇ ਵਿੱਚੋਂ ਲਹਿਰਾਂ ਉੱਠਣ, ਉਹਦੇ ਚ ਬੂੰਦ ਉੱਠੇ, ਇਹ ਇਸ ਭੂਮਿਕਾ ਦਾ ਸੂਤਰ ਹੈ ਵਿਧਾਨ ਦਾ, ਜਿਹਨੂੰ ਗੁਰਬਾਣੀ ਚ ਬੜੇ ਸਰਲ ਰੂਪ ਦੇ ਅੰਦਰ ਕਥਨ ਕੀਤਾ ਹੈ। ਜਲ ਤਰੰਗ ਔਰ ਫੇਨ ਬੁਦਬੁਦਾ, ਜਲ ਤੇ ਭਿੰਨ ਨਾ ਹੋਈ, ਇਹਦੇ ਚ ਸਪਸ਼ਟ ਹੈ ਬਿਲਕੁਲ ਹੀ। ਕਹਿੰਦੇ ਸਮੁੰਦਰ ਦੀ ਝੱਗ, ਫੇਨ ਦਾ ਅਰਥ ਹੈ ਝੱਗ, ਫੇਨ ਬੁਦਬੁਦਾ ਪਾਣੀ ਦੀਆਂ ਬੂੰਦਾਂ, ਸਮੁੰਦਰ ਦੀਆਂ ਬੂੰਦਾਂ, ਉਹਦੇ ਤਰੰਗ ਤੇ ਉਹਦੀਆਂ ਲਹਿਰਾਂ। ਜਲ ਤਰੰਗ ਔਰ ਫੇਨ ਬੁਦਬੁਦਾ, ਜਲ ਤੇ ਭਿੰਨ ਨਾ ਹੋਈ। ਸਤਿਗੁਰੂ ਕਹਿੰਦੇ ਨੇ ਗੁਰਮੁਖਾ, ਇਹ ਪਾਣੀ ਤੋਂ ਵੱਖਰੀਆਂ ਨਹੀਂ ਹੋ ਸਕਦੀਆਂ। ਜੇ ਲਹਿਰ ਪੈਦਾ ਹੋਊਗੀ ਤਾਂ ਪਾਣੀ ਵਿੱਚ ਪੈਦਾ ਹੋਊਗੀ। ਜਬ ਹਮ ਹੋਤੇ ਤਬ ਤੋਂ ਨਾਹੀ, ਅਬ ਤੂੰ ਹੀ ਮੈਂ ਨਾਹੀ, ਅਨਲ ਅਗਮ ਜੈਸੇ ਲਹਿਰ, ਮੈਂ ਉਹ ਜਦ ਜਲ ਕੇਵਲ ਜਲ ਮਾਹੀ। ਜੇ ਸਮੁੰਦਰ ਵਿੱਚ ਲਹਿਰ ਬਣੀ ਹੈ ਤਾਂ ਉਹਦੇ ਚ ਕੋਈ ਵੀ ਚੀਜ਼ ਵਾਧੂ ਨਹੀਂ, ਲਹਿਰ ਸਾਰੀ ਉਹ ਪਾਣੀ ਦੀ ਹੈ। ਬਣੀ ਕਿਉਂ ਹੈ? ਬਣੀ ਹਵਾ ਦੇ ਸੰਯੋਗ ਕਰਕੇ। ਹਵਾ ਨੇ ਪਾਣੀ ਨੂੰ ਬਟਾ ਦੇ ਦਿੱਤਾ, ਉਹ ਬਟਾ ਉਧਰਦਾ ਚਲਿਆ ਜਾਂਦਾ, ਬਟ ਉਹਨੂੰ ਆਉਂਦਾ ਚਲਿਆ ਜਾਂਦਾ, ਕਿਨਾਰੇ ਤੇ ਜਾ ਕੇ ਆਪਣੀ ਮੰਗਲ ਸਮਾਪਤ ਹੋ ਜਾਂਦੀ ਹੈ ਉਸਦੀ। ਪਾਣੀ ਦਾ ਪਾਣੀ ਹੋ ਗਿਆ, ਜਲ ਕਾ ਜਲ ਹੂਆ ਰਾਮ, ਪਾਣੀ ਸੀ, ਪਾਣੀ ਦੀ ਬੋਧ ਪਾਣੀ ਚ ਦੇਖ ਕੇ ਸਮੁੰਦਰ ਬਣ ਜਾਂਦੀ ਹੈ। ਜੀਵ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਬ੍ਰਹਮ ਦਾ ਰੂਪ ਹੋ ਜਾਂਦਾ ਹੈ, ਜਦੋਂ ਵੱਖਰਾ ਜੀਵ ਬੋਧ। ਕਹਿੰਦੇ ਜਿਹੜੇ ਬ੍ਰਹਮਾ ਵਿਸ਼ਨੂੰ ਵੀ ਦੇਖਦਾ ਵਿਦਾਨ ਦੇ ਅੰਦਰ ਪ੍ਰਮਾਣ ਹੈ, ਲਹਿਰੀ ਵਿਸ਼ਨ ਮਹੇਸ਼, ਇਹ ਬ੍ਰਹਮ ਦੀਆਂ ਲਹਿਰਾਂ ਹਨ, ਕੁਛ ਨਹੀਂ ਹੈ ਹੋਰ, ਇਹ ਸਮੁੰਦਰ ਦੀਆਂ ਲਹਿਰਾਂ ਜਿਹੜੀਆਂ ਵੀ ਇੱਥੇ। ਬ੍ਰਹਮਾ ਵਿਸ਼ਨੂੰ ਸ਼ਿਵ ਜੀ, ਇਹ ਬ੍ਰਹਮ ਸਮੁੰਦਰ ਦੀਆਂ ਲਹਿਰਾਂ ਹਨ, ਤੇ ਤੂੰ ਉਸੇ ਸਮੁੰਦਰ ਦਾ ਇੱਕ ਤਰੰਗ ਹੈ। ਔਰ ਸੰਸਾਰ ਦੀ ਰਚਨਾ ਜੈਸੀ ਜਲ ਤੇ ਬੁੱਧ ਬੁਧਾ ਉਪਜੈ ਬਿਨ ਸਹਿ ਮੀਤ ਜਗ ਰਚਨਾ ਕੈਸੇ ਰਚੀ ਕਹੋ ਨਾਨਕ ਸੁਨਮੀਤ। ਗੁਰੂ ਤੇਗ ਬਹਾਦਰ ਸਾਹਿਬ ਐਸਾ ਕਹਿੰਦੇ ਨੇ।